ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੇ ਮਹੱਲਾ ਪੰਜਵਾਂ ਸਗਲ ਤਿਆਗ ਗੁਰ ਸਰਣੀ ਆਇਆ ਰਾਖੋ ਰਾਖਨਹਾਰੇ ਜਿਤ ਤੂੰ ਲਾਵਹਿ ਤਿਤ ਹਮ ਲਾਗਹਿ ਕਿਆ ਇਹ ਜੰਤ ਵਿਚਾਰੇ ਸਗਲ ਤਿਆਗ ਗੁਰ ਸਰਣੀ ਆਇਆ ਰਾਖੋ ਰਾਖਨਹਾਰੇ ਜਿਤ ਤੂੰ ਲਾਵਹਿ ਤਿਤ ਹਮ ਲਾਗਹਿ ਕਿਆ ਇਹ ਜੰਤ ਵਿਚਾਰੇ ਮੇਰੇ ਰਾਮ ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਇਆਲਾ ਗੁਣ ਗਾਵਾਂ ਨਿਤ ਸਵਾਮੀ ਰਹਾਉ ਆਠ ਪਹਿਰ ਪ੍ਰਭ ਆਪਣਾ ਧਿਆਈਐ ਗੁਰ ਪ੍ਰਸਾਦ ਭਉ ਤਰੀਐ ਆਪ ਤਿਆਗ ਹੋਈਐ ਸਭ ਰੇਣਾ ਜੀਵਤ ਆਇਓ ਮਰੀਐ ਸਫਲ ਜਨਮ ਤਿਸਕਾ ਜਗ ਭੀਤਰ ਸਾਧ ਸੰਗ ਨਾਉ ਜਾਪੇ ਸਗਲ ਮਨੋਰਥ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਇਆਲ ਕਿਰਪਾਲ ਪ੍ਰਭ ਸੁਆਮੀ ਤੇਰੀ ਸਰਣ ਦਇਆਲਾ ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧ ਰਵਾਲਾ ਦੀਨ ਦਇਆਲ ਕਿਰਪਾਲ ਪ੍ਰਭ ਸੁਆਮੀ ਤੇਰੀ ਸਰਣ ਦਇਆਲਾ ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧ ਰਵਾਲਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਇਥ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਪੰਚਮ ਪਾਤਸ਼ਾਹ ਨੇ ਸਾਡੇ 'ਤੇ ਕਿਰਪਾ ਕੀਤੀ ਹੈ ਇੱਕ ਨਿੱਕਾ ਜਿਹਾ ਬੱਚਾ ਜਦੋਂ ਸਕੂਲੇ ਪੜ੍ਹਨ ਜਾਂਦਾ ਸੀ ਨਾ ਮਾਤਾ ਪਿਤਾ ਜਾਂ ਅਧਿਆਪਕ ਨੇ ਪੂਰਨੇ ਪਾਉਣੇ ਹੁਣ ਸਮੇਂ ਦੀ ਚਾਲ ਬਦਲ ਗਈ ਪਹਿਲਾਂ ਵਿਦਿਆਰਥੀ ਫੱਟੀਆਂ 'ਤੇ ਪੜ੍ਹਦੇ ਹੁੰਦੇ ਸਨ ਲਿਖਦੇ ਹੁੰਦੇ ਸਨ ਕਿਉਂਕਿ ਬੱਚਾ ਅਣਜਾਣ ਹੈ ਬੱਚੇ ਨੂੰ ਅੱਖਰਾਂ ਦੀ ਪਛਾਣ ਨਹੀਂ ਔਰ ਅਧਿਆਪਕ ਨੇ ਪੈਨਸਲ ਦੇ ਨਾਲ ਪਹਿਲਾਂ ਪੂਰਨੇ ਪਾਉਣੇ ਔਰ ਉਸ ਭੋਲੇ ਬੱਚੇ ਨੂੰ ਨਾਲ ਪ੍ਰੇਰਣਾ ਦੇਣੀ ਬੇਟਾ ਤੂੰ ਇਹਨਾਂ ਅੱਖਰਾਂ ਦੇ ਉੱਪਰ ਪੋਲਾ ਪੋਲਾ ਸਿਆਹੀ ਨਾਲ ਲਿਖ ਅਤੇ ਜਦੋਂ ਉਹ ਬੱਚਾ ਲਿਖਣ ਸਿੱਖ ਜਾਂਦਾ ਫਿਰ ਉਹਨੂੰ ਪੂਰਨਿਆਂ ਦੀ ਬਹੁਤੀ ਲੋੜ ਨਹੀਂ ਸੀ ਰਹਿੰਦੀ ਇਸੇ ਪ੍ਰਕਾਰ ਗੁਰਮੁਖੋ ਜੋ ਅੱਜ ਦਾ ਪਾਵਨ ਹੁਕਮਨਾਮਾ ਹੈ, ਸਤਿਗੁਰੂ ਪਾਤਸ਼ਾਹ ਨੇ ਸਾਡੇ ਵਾਸਤੇ ਪੂਰਨੇ ਪਾਏ ਨੇ ਗੁਰੂ ਕੇ ਸਿੱਖਾ। ਗੁਰੂ ਦੇ ਦੁਆਰੇ ਤੋਂ ਬਿਨਾਂ ਕੋ ਤੇਰੀ ਦੂਜੀ ਹੋਰ ਥਾਂ ਨਹੀਂ। ਲੇਕਿਨ ਅਫਸੋਸ ਹੈ, ਤੂੰ ਗੁਰਦੁਆਰੇ ਤਾਂ ਆਉਣਾ ਹੈ ਪਰ ਤੈਨੂੰ ਅੱਜ ਤੱਕ ਇਸ ਗੱਲ ਦੀ ਗਿਆਤ ਨਹੀਂ ਵੀ ਗੁਰਦੁਆਰੇ ਆਈਦਾ ਕਿਵੇਂ ਹੈ। ਆਪਾਂ ਜਿੰਨੇ ਵੀ ਹਾਂ ਵੱਡੇ ਛੋਟੇ, ਗੁਰੂ ਕੇ ਸਿੱਖ ਹੋਣ ਦੇ ਨਾਤੇ ਗੁਰਦੁਆਰੇ ਆਉਣੇ ਤੇ ਸਾਨੂੰ ਆਉਣਾ ਚਾਹੀਦਾ ਹੈ, ਕਿਉਂਕਿ ਗੁਰੂ ਕਾ ਫਰਮਾਨ ਹੈ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਗੁਰੂ ਦੇ ਰਾਹੀਂ ਪਰਿਪੂਰਨ ਪਰਮਾਤਮਾ ਵਾਲੇ ਪਾਸੇ ਨੂੰ ਕਦਮ ਪੁੱਟ, ਤੈਨੂੰ ਗਿਆਤ ਆ ਜਾਏਗੀ, ਤੈਨੂੰ ਪਤਾ ਚੱਲ ਜਾਏਗਾ। ਲੇਕਿਨ ਗੁਰਮੁਖੋ, ਆਪਾਂ ਜਨਮ ਤੋਂ ਲੈ ਕਰਕੇ ਗੁਰਦੁਆਰੇ ਆਉਂਦੇ ਹਾਂ, ਜੇ ਇਹ ਮੈਂ ਅਤ ਕਥਨੀ ਨਾ ਕਰਾਂ, ਪੀੜ੍ਹੀਆਂ ਤੋਂ ਲੈ ਕੇ ਗੁਰਦੁਆਰੇ ਆਉਂਦੇ ਹਾਂ, ਲੇਕਿਨ ਸਾਨੂੰ ਇਸ ਗੱਲ ਦਾ ਪਤਾ ਨਹੀਂ ਚੱਲਦਾ ਵੀ ਗੁਰਦੁਆਰੇ ਆਈਦਾ ਕਿਵੇਂ ਹੈ। ਆਈ ਜਾਂਦੇ ਹਾਂ, ਆਉਣਾ ਚਾਹੀਦਾ। ਮੈਂ ਇੱਕ ਲਫ਼ਜ਼ ਵਾਰ ਵਾਰ ਵਰਤ ਰਿਹਾ, ਗੁਰੂ ਕੇ ਸਿੱਖ ਲਈ ਗੁਰਦੁਆਰੇ ਤੋਂ ਬਿਨਾਂ ਕੋਈ ਹੋਰ ਜਗ੍ਹਾ ਨਹੀਂ। ਇਹ ਵੱਖਰੀ ਗੱਲ ਵੀ ਆਪਾਂ ਭੜਕੇ ਥਾਂ ਥਾਂ ਦੇ ਟੱਕਰਾਂ ਮਾਰ ਲੱਗ ਪਏ ਹਾਂ, ਪਰ ਆਤਮ ਗਿਆਨ ਤੇ ਮਨ ਦਾ ਟਿਕਾ ਕੇਵਲ ਤੇ ਕੇਵਲ ਗੁਰੂ ਕੋਲ ਹੋਵੇਗਾ, ਕਿਸੇ ਹੋਰ ਜਗ੍ਹਾ ਤੋਂ ਨਹੀਂ। ਤੋ ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ, ਕਹਿੰਦੇ ਪਿਆਰਿਆ ਤੂੰ ਗੁਰਦੁਆਰੇ ਤਾਂ ਆਉਣਾ ਹੈ ਪਰ ਹੈਂਕੜ ਲੈ ਕੇ, ਵੱਡਾ ਬਣ ਕੇ। ਜਿੰਨਾ ਚਿਰ ਛੋਟਾ ਨਹੀਂ ਬਣਦਾ ਬਾਤ ਨਹੀਂ ਬਣਨੀ। ਸਤਿਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਦੀ ਜਿੰਨੀ ਵੀ ਬਾਣੀ ਹੈ, ਭਾਵੇਂ ਉਹ ਭੱਟ ਵੀਰਾਂ ਨੇ ਉਚਾਰਨ ਕੀਤੀ ਹੈ, ਭਾਵੇਂ ਉਹ ਭਗਤ ਸਾਹਿਬਾਨਾਂ ਦੀ ਉਚਾਰਨ ਕੀਤੀ ਹੈ, ਭਾਵੇਂ ਗੁਰੂ ਸਾਹਿਬਾਨਾਂ ਦੀ ਉਚਾਰਨ ਕੀਤੀ, ਸਾਡੇ ਵਾਸਤੇ ਗੁਰੂ ਰੂਪ ਹੈ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਇੱਕ ਓਂਕਾਰ ਤੋਂ ਲੈ ਕਰਕੇ 18, 10, 20 ਤੱਕ ਸਾਡੀ ਬਾਣੀ, ਗੁਰੂ ਪਾਤਸ਼ਾਹ ਦੀ ਬਾਣੀ ਸਾਡੇ ਲਈ ਗੁਰੂ ਰੂਪ ਹੈ। ਔਰ ਗੁਰਮੁਖੋ, ਉਸ ਗੁਰਬਾਣੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਬਾਬਾ ਕਬੀਰ ਜੀ ਦੇ ਰਾਹੀਂ ਸਾਨੂੰ ਇੱਕ ਢੰਗ ਤਰੀਕਾ ਦੱਸਿਆ ਹੈ। ਸਾਡੀ ਸਾਰਿਆਂ ਦਾ ਨਿਸ਼ਾਨਾ ਹੈ ਮੁਕਤੀ ਦੀ ਪ੍ਰਾਪਤੀ, ਜਿਹਨੂੰ ਟ੍ਰਾਂਸਮੀਗ੍ਰੇਸ਼ਨ ਆਫ ਸੋਲ ਕਹਿੰਦੇ ਨੇ, ਆਵਾਗਮਨ ਦੇ ਚੱਕਰ ਦੀ ਨਿਵਰਤੀ, ਜਿਵੇਂ ਆਪਾਂ ਕਹਿੰਦੇ 84 ਦਾ ਚੱਕਰ, ਇਹਨੂੰ ਅੰਗਰੇਜ਼ੀ ਵਿੱਚ ਕਹਿੰਦੇ ਟ੍ਰਾਂਸਮੀਗ੍ਰੇਸ਼ਨ ਆਫ ਸੋਲ। ਭਾਵੇਂ ਕੋਈ ਹਿੰਦੂ ਹੈ, ਭਾਵੇਂ ਕੋਈ ਮੁਸਲਮਾਨ ਹੈ, ਭਾਵੇਂ ਕੋਈ ਸਿੱਖ ਹੈ, ਭਾਵੇਂ ਕੋਈ ਯਹੂਦੀ ਹੈ, ਭਾਵੇਂ ਕੋਈ ਈਸਾਈ ਹੈ, ਸਾਡਾ ਸਾਰਿਆਂ ਦਾ ਨਿਸ਼ਾਨਾ ਇੱਕ ਹੈ ਕਿ ਅਸੀਂ ਜੰਮਣ ਤੇ ਮਰਨ ਦੇ ਗੇੜੇ ਚੋਂ ਮੁਕਤ ਹੋ ਜਾਈਏ। ਇਹ ਵੱਖਰੀ ਗੱਲ ਹੈ ਵੀ ਗੁਰੂ ਪਰਮਾਤਮਾ ਕਿਸੇ 'ਤੇ ਕਦੋਂ ਕਿਰਪਾ ਕਰਦਾ ਹੈ, ਇਹ ਸਾਡੀ ਸਮਝ ਤੋਂ ਬਾਹਰ ਹੈ। ਸਤਿਗੁਰੂ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ। ਬਾਬਾ ਕਬੀਰ ਜੀ ਕਹਿੰਦੇ ਗੁਰਮੁਖਾ, ਕਬੀਰ ਮੁਕਤ ਦੁਆਰਾ ਸੰਕੜਾ, ਰਾਈ ਦਸਵੇਂ ਭਾਏ, ਮਨ ਤੋਂ ਮੈਗਲ ਹੋਏ ਰਿਹੋ, ਨਿਕਸਿਓ ਕਿਉਂ ਕਰ ਜਾਏ। ਬੜਾ ਸਾਦੀ ਉਦਾਹਰਣ ਹੈ। ਬਾਬਾ ਕਬੀਰ ਜੀ ਕਹਿੰਦੇ ਗੁਰਮੁਖਾ, ਮੁਕਤੀ ਦਾ ਰਸਤਾ ਬੜਾ ਟਾਈਟ ਹੈ, ਬੜਾ ਤੰਗ ਹੈ। ਸੰਕੜਾ ਕਹਿੰਦੇ ਨੇ ਤੰਗ ਨੂੰ, ਤੇ ਜਾਪਦਾ ਵੀ ਤੇਰੀ ਗੱਲ ਨਹੀਂ ਬਣਨੀ। ਜਗਿਆਸੂ ਨੇ ਬੇਨਤੀ ਕੀਤੀ, ਬਾਬਾ ਜੀ ਕਿ ਰੱਬ ਦੇ ਘਰ ਵੀ ਪੱਖਪਾਤ ਹੈ,
ਤੁਸੀਂ ਕਹਿੰਦੇ ਮੇਰੀ ਗੱਲ ਨਹੀਂ ਬਣਨੀ, ਮੇਰਾ ਕੋਈ ਪਰਮਾਤਮਾ ਨਾਲ ਵਿਰੋਧ ਤਾਂ ਨਹੀਂ, ਮੈਂ ਪਰਮਾਤਮਾ ਨੂੰ ਮੰਨਦਾ ਹਾਂ, ਮੈਂ ਆਸਤਕ ਹਾਂ। ਬਾਬਾ ਕਬੀਰ ਜੀ ਕਹਿੰਦੇ ਗੁਰਮੁਖਾ ਦਰਅਸਲ ਗੱਲ ਵਿਗੜ ਗਈ, ਕਿਉਂ? ਤੂੰ ਹਾਥੀ ਜਿਹੜਾ ਵੱਡਾ ਹੈ ਤੇ ਮੁਕਤੀ ਦਾ ਰਸਤਾ ਜਿਹੜਾ ਹੈ ਉਹ ਸੂਈ ਦੇ ਨੱਕੇ ਜੰਨਾ ਤੇ ਦੱਸੋ, ਸੂਈ ਦੇ ਨੱਕੇ ਥਾਣੀ ਹਾਥੀ ਕਿਵੇਂ ਲੰਘੇਗਾ? ਸੂਈ ਦੇ ਨੱਕੇ ਥਾਣੀ ਹਾਥੀ ਦਾ ਪਾਰ ਹੋਣਾ ਬੜਾ ਔਖਾ ਹੈ। ਇਸੇ ਪ੍ਰਕਾਰ ਗੁਰਮੁਖ ਆਪਾਂ ਗੁਰੂ ਕੀ ਬਾਣੀ ਵਿੱਚ ਵੀ ਪੜ੍ਹਦੇ ਹਾਂ, ਬਾਬਾ ਭਾਈ ਗੁਰਦਾਸ ਜੀ ਦੇ ਬੋਲ ਨੇ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਬੋਲ ਨੇ, ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਗੁਰਸਿੱਖੀ ਬਾਰੀਕ ਹੈ, ਖੰਡੇ ਤਾਰ ਗਲੀਆਂ ਤੇ ਭੀੜੇ ਉੱਥੇ ਟਿਕੇ ਨਾ ਪੁਣ ਹੋਣਾ, ਲੰਘ ਨਾ ਸਕੇ ਉੱਪਰ ਕੀੜੀ, ਵਾਲੋਂ ਨਿੱਕੀ ਆਖੀਏ ਤੇਲ ਤਿਲੋਂ ਲੈ ਕੋਲੂ ਪੀੜੀ। ਖੰਡੇ ਦੀ ਧਾਰ ਦੇ ਨਾਲੋਂ ਇਹ ਤਿੱਖੀ ਹੈ, ਵਾੜ ਤੋਂ ਬਰੀਕ ਹੈ ਤੇ ਗੱਲ ਕਿਵੇਂ ਬਣੇਗੀ? ਬਾਬਾ ਕਬੀਰ ਜੀ ਕਹਿੰਦੇ ਗੁਰਮੁਖਾ ਮੁਕਤ ਦੁਆਰਾ ਸੰਕੁੜਾ ਕੱਖੇ ਥੱਲੇ ਔਂਕੜਾ, ਰਾਈ ਦਸਵੇਂ ਭਾਏ। ਜਗਿਆਸੂ ਨੇ ਬੇਨਤੀ ਕੀਤੀ ਵੀ ਬਾਬਾ ਜੀ ਤਕਰੀਬਨ ਕਿੰਨਾ ਕੁ ਲੰਮਾ ਚੌੜਾ ਹੈ, ਥੋੜਾ ਜਿਹਾ ਮਈਅਰਮੈਂਟ ਮਿਣਤੀ। ਅੱਗੇ ਗੁਰਮੁਖੋ ਸਾਡੇ ਭਾਰਤੀ ਸਮਾਜ ਵਿੱਚ ਖਾਸ ਕਰਕੇ ਜਦੋਂ ਵੀ ਸਾਡੇ ਵਡੇਰੇ ਕੋਈ ਨਿੱਕੀ ਚੀਜ਼ ਦੀ ਉਦਾਹਰਣ ਦਿੰਦੇ ਹੁੰਦੇ ਸਨ ਤੇ ਉਹਨਾਂ ਨੇ ਉਹਦੀ ਤਸ਼ਬੀਹ, ਉਹਦੀ ਤੁਲਨਾ ਰਾਈ ਦੇ ਦਾਣੇ ਨਾਲ ਕਰਦੇ ਸਨ, ਰਾਈ ਦੇ ਦਾਣੇ ਨਾਲ। ਰਾਈ ਦੇ ਦਾਣੇ ਨੂੰ ਸਾਰਿਆਂ ਤੋਂ ਬਰੀਕ ਮੰਨਿਆ ਜਾਂਦਾ ਸੀ ਸਾਡੀ ਭਾਰਤੀ ਸੰਸਕ੍ਰਿਤੀ ਮੁਤਾਬਕ, ਸਾਡੀ ਭਾਰਤੀ ਬੋਲੀ ਮੁਤਾਬਕ, ਵੀ ਸਾਰਿਆਂ ਤੋਂ ਬਰੀਕ ਰਾਈ ਹੈ। ਬਾਬਾ ਕਬੀਰ ਜੀ ਕਹਿੰਦੇ ਵੀ ਗੁਰਮੁਖਾ ਜਿਹੜਾ ਉਹ ਰਸਤਾ ਹੈ ਨਾ, ਜਿਵੇਂ ਆਪਾਂ ਕਹਿੰਦੇ ਇੱਕ ਪੜਾ ਦਸ ਹਿੱਸਾ, ਰਾਈ ਦਾ ਦਸਵਾਂ ਹਿੱਸਾ ਹੈ ਤੇ ਤੂੰ ਬਣਿਆ ਹਾਥੀ, ਤੇ ਇਹ ਆਪਣੇ ਆਪ ਹੀ ਅੰਦਾਜ਼ਾ ਲਾ ਲਾ ਵੀ ਹਾਥੀ ਰਾਈ ਦੇ ਦਸਵੇਂ ਹਿੱਸੇ ਥਾਣੀ ਕਿਵੇਂ ਲੰਘੇਗਾ, ਫਿਰ ਗੱਲ ਕਿਵੇਂ ਬਣੇ? ਕੋਈ ਨਾ ਕੋਈ ਭਾਰ ਘਟਾਉਣਾ ਹੀ ਪਏਗਾ ਨਾ, ਜਿਵੇਂ ਅੱਜ ਕੱਲ੍ਹ ਬੜਾ ਜ਼ੋਰ ਹੈ ਕੋਈ ਭਾਰ ਵਧਾਈ ਜਾਂਦਾ ਹੈ, ਕੋਈ ਭਾਰ ਘਟਾਈ ਜਾਂਦਾ ਹੈ, ਕਿਤੇ ਲਿਖਿਆ ਵਜ਼ਨ ਘਟਾਓ ਤੇ ਕਿਤੇ ਲਿਖਿਆ ਵਜ਼ਨ ਵਧਾਓ। ਗੁਰਮੁਖੋ ਵਜ਼ਨ ਸਰੀਰ ਦਾ ਕਿੰਨਾ ਵੀ ਹੋਵੇ, ਇਹ ਤਨ ਦਾ ਵਜ਼ਨ ਅੱਜ ਵੀ ਹੈ ਨਹੀਂ ਤੇ ਕੱਲ੍ਹ ਵੀ ਹੈ ਨਹੀਂ, ਜਿਵੇਂ ਚਿਖਾ ਵਿੱਚ ਪਾ ਦਿੱਤਾ ਨਾ, ਭਾਵੇਂ ਕੋ ਵੱਡਾ ਤੇ ਭਾਵੇਂ ਛੋਟਾ, ਇਹ ਤਨ ਢੇਰੀ ਥੀਸੀ। ਲੋੜ ਹੈ ਮਨ ਦਾ ਵਜ਼ਨ ਘਟਾਉਣ ਦੀ, ਆਪਣਾ ਮਨ ਭਾਰੀ ਹੁੰਦਾ ਜਾਂਦਾ ਭਾਰੀ। ਇਸ ਪੱਖ ਨੂੰ ਆਪਾਂ ਪਹਿਲੀ ਪੰਕਤੀ ਤੋਂ ਵਿਚਾਰੀਏ ਤੇ ਜਿਵੇਂ ਆਪਾਂ ਮਾਲਕ ਦੀ ਆਗਿਆ ਲੈਂਦੇ ਹਾਂ ਨਾ, ਜਿਹੜਾ ਬੌਸ ਹੋਵੇ, ਮੁਖੀ ਹੋਵੇ, ਇੰਚਾਰਜ ਹੋਵੇ, ਤੇ ਉਹਨੂੰ ਆਖੀਦਾ ਜੀ ਬੇਨਤੀ ਵੀ ਤੁਹਾਡੀ ਆਗਿਆ, ਇੱਥੇ ਮੈਨੂੰ ਇੱਕ ਹੋਰ ਗੱਲ ਚੇਤੇ ਆ ਗਈ ਆਗਿਆ ਤੋਂ, ਪਤਾ ਨਹੀਂ ਕੀ ਗੱਲ ਹੈ, ਅਸੀਂ ਚੰਗਿਆਈ ਨੂੰ ਬਹੁਤ ਲੇਟ ਗ੍ਰਹਿਣ ਕਰਦੇ ਹਾਂ ਤੇ ਬੁਰਿਆਈ ਨੂੰ ਇੱਕ ਪਲ ਵਿੱਚ ਵੇਖਣ ਦਾ ਮੌਕਾ ਮਿਲਿਆ ਹੈ ਕਿ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦਾ ਅਖੰਡ ਪਾਠ ਰਖਾਉਣਾ, ਇਹ ਤੁਸੀਂ ਨੋਟ ਕਰਨਾ, ਇਹ ਬੜੀ ਕਮਜ਼ੋਰੀ ਸਾਡੀ 'ਚ ਆ ਰਹੀ ਹੈ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦਾ ਅਖੰਡ ਪਾਠ ਆਰੰਭ ਕਰਾਉਣਾ, ਕੜਾਹ ਪ੍ਰਸ਼ਾਦ ਦੀ ਦੇਗ ਆ ਗਈ, ਗੁਰੂ ਕੇ ਪਾਠੀ ਸਿੰਘ ਗੁਰੂ ਕੀ ਤਾਬਿਆ 'ਚ ਆ ਗਏ, ਘਰ ਦੇ ਪਰਿਵਾਰ ਦੇ ਮੈਂਬਰ ਆ ਗਏ, ਅਰਦਾਸ ਜਿਹੜਾ ਅਰਦਾਸ ਵਾਲਾ ਵੀਰ ਹੈ ਉਹਨੇ ਅਰਦਾਸ ਕੀਤੀ, ਜਿਹੜਾ ਤਾਬਿਆ 'ਚ ਬੈਠਾ ਭਰਾ ਹੈ ਨਾ, ਇਹ ਨਵੀਂ ਕ੍ਰਿਤੀ ਜੇ ਕ੍ਰਿਤੀ, ਉਹ ਦੋਵੇਂ ਹੱਥ ਜੋੜ ਕੇ ਕਹਿੰਦਾ ਸੰਗਤ ਜੀ ਆ ਗਿਆ। ਤੇ ਜੇ ਭਲਾ ਕੋਈ ਇੱਕ ਬੰਦਾ ਕਹਿ ਦੇ ਵੀ ਆ ਗਿਆ ਨਹੀਂ, ਇਹਦਾ ਭਾਵ ਅਰਦਾਸ ਇਵੇਂ ਗਈ, ਇਹ ਨਵਾਂ ਪ੍ਰਪੰਚ ਚੱਲਿਆ ਜੀ, ਪਤਾ ਨਹੀਂ ਕਿੱਥੋਂ ਪੁੱਠੀਆਂ ਕਾਢਾਂ ਕੱਢਦੇ ਨੇ। ਅਰਦਾਸ ਕੀਤੀ ਪਾਤਸ਼ਾਹ ਤੁਸੀਂ ਬੜੀ ਕਿਰਪਾ ਕੀਤੀ, ਗੁਰਮੁਖਾਂ ਦੇ ਗ੍ਰਹਿ ਵਿਖੇ ਚਰਨ ਪਾਏ ਨੇ, ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਕਰੋ ਅਤੇ ਕਿਰਪਾ ਕਰੋ, ਗੁਰਮੁਖਾਂ ਦੀ ਇੱਛਾ ਪੂਰੀ ਕਰਨ ਲਈ ਅਖੰਡ ਪਾਠ ਦੀ ਆਗਿਆ ਦਿਓ। ਗ੍ਰੰਥੀ ਸਿੰਘ ਨੇ ਅਰਦਾਸ ਕਰ ਦਿੱਤੀ। ਇਹਦਾ ਭਾਵ ਕਿ ਪਹਿਲੀ ਅਰਦਾਸ ਕੱਚੀ ਹੈ ਅਤੇ ਬੰਦਿਆਂ ਦੀ ਜਿਹੜੀ ਆਗਿਆ ਇਹ ਪੱਕੀ, ਇਹ ਗੁਰਮਤ ਨਹੀਂ। ਜੇ ਜਦੋਂ ਗੁਰੂ ਅੱਗੇ ਅਰਦਾਸ ਕਰ ਦਿੱਤੀ ਅਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੋਂ ਵੱਡਾ ਕਿਹੜਾ ਜਿਹੜਾ ਆਗਿਆ ਦੇਗਾ ਸਾਨੂੰ, ਇਹ ਮਨਮਤ ਹੈ। ਇਹ ਨਵਾਂ ਪਤਾ ਨਹੀਂ ਕਿੰਨੇ ਪੁੱਠੀ ਕਾਢ ਕੱਢੀ ਹੈ, ਹੱਥ ਰੋੜ ਕੇ ਕਹਿਣਗੇ ਸੰਗ ਜੀ ਆ ਗਿਆ, ਅਤੇ ਜੇ ਕੋਈ ਮੇਰੇ ਵਰਗਾ ਅਣਜਾਣ ਬੰਦਾ ਆਖੇ ਵੀ ਆ ਗਿਆ ਨਹੀਂ ਤਾਂ ਫਿਰ ਕੀ ਹੋਵੇਗਾ। ਮਨਮਤ ਹੈ। ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰੀਏ ਵੀ ਪਾਤਸ਼ਾਹ ਸ਼ਬਦ ਦੀ ਵਿਚਾਰ ਕਰਨੀ ਹੈ, ਬਾਣੀ ਅਗਾਧ ਬੋਧ ਹੈ ਅਤੇ ਕਿਰਪਾ ਕਰ, ਤੇਰੀ ਰਹਿਮਤ ਨਾਲ ਜਿਹੜਾ ਇਹ ਸ਼ਬਦ ਹੈ ਇਹਦੀ ਵਿਚਾਰ ਸਾਡੇ ਸਾਰਿਆਂ ਦੇ ਹਿਰਦੇ ਦੇ ਅੰਦਰ ਵਸ ਜਾਏ। ਇਹ ਗੱਲ ਤਾਂ ਕਹਿਣੀ ਪਈ, ਜਿਹੜੇ ਕਹਿਣ ਵਾਲੇ ਨੇ ਨਾ ਦੂਜਿਆਂ ਨੂੰ ਕਹਿ ਕੇ ਚਲੇ ਜਾਂਦੇ, ਉਹਨਾਂ ਦੇ ਆਪਣੇ ਅੰਦਰ ਵਸਦੀ ਨਹੀਂ। ਕਹਿਣ ਵਾਲੇ ਕਹਿ ਕੇ ਚਲੇ ਗਏ, ਹੋ ਸਕਦਾ ਸੁਣਨ ਵਾਲੇ ਦੋ ਚਾਰ ਬੰਦਿਆਂ ਦੇ ਪੱਲੇ ਪੈ ਜਾਏ ਅਤੇ ਕਹਿਣ ਵਾਲਾ ਖਾਲੀ ਦਾ ਖਾਲੀ ਚਲਾ ਗਿਆ। ਇਸ ਕਰਕੇ ਮੈਂ ਆਪਣੇ ਲਿਹਾੜਾ ਕਰਦਾ, ਮੇਰੇ ਪਾਤਸ਼ਾਹ ਮੇਰੇ 'ਤੇ ਵੀ ਮਿਹਰ ਕਰੀ, ਮੇਰੇ 'ਤੇ ਵੀ ਕਿਰਪਾ ਕਰੀ ਕਿ ਜਿਹੜੀ ਤੇਰੀ ਰਹਿਮਤ ਹੈ ਸਾਡੇ ਸਾਰਿਆਂ ਦੇ ਹਿਰਦੇ ਦੇ ਅੰਦਰ ਵਸ ਜਾਏ। ਅਤੇ ਉਹ ਤਰੀਕਾ ਕੀ ਹੈ, ਸਾਰੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਪੰਜਵਾਂ, ਸਗਲ ਤਿਆਗ ਗੁਰ ਸਰਣੀ ਆਇਆ।
ਆਪਾਂ ਜਦੋਂ ਵੀ ਗੁਰੂ ਦੇ ਦਰ 'ਤੇ ਆਉਂਦੇ ਹਾਂ ਅਤੇ ਸਾਰਾ ਕੁਝ ਛੱਡ ਕੇ ਨਹੀਂ ਆਉਂਦੇ। ਅਸੀਂ ਕਥਾ ਕਰਨ ਜਾਂਦੇ ਨਾ ਪਿੰਡਾਂ ਵਿੱਚ, ਅਤੇ ਸਾਨੂੰ ਅਚੇਚੇ ਤੌਰ 'ਤੇ ਕਿ ਗੁਰਮੁਖ ਪਿਆਰੇ ਮਿਲਣਗੇ, ਗਿਆਨੀ ਜੀ ਦਾਸ ਇਸ ਪਿੰਡ ਦਾ ਸਰਪੰਚ ਹੈ, ਕਿ ਅਸੀਂ ਸਰਪੰਚਾਂ ਦੀ ਲਿਸਟ ਬਣਾਉਣੀ ਹੈ, ਸਰਪੰਚ ਹੈ ਅਤੇ ਗੁਰਮੁਖਾ ਗੁਰੂ ਤੇਰੇ 'ਤੇ ਕਿਰਪਾ ਕਰੇ ਸਰਪੰਚ ਬਣਿਆ ਰਹੋ। ਮੈਂ ਦਾ ਪ੍ਰਦਰਸ਼ਨ ਗਿਆਨੀ, ਜਿਹੜਾ ਅਸੀਂ ਪ੍ਰੋਗਰਾਮ ਕਰਾ ਰਹੇ ਹਾਂ ਨਾ, ਦਾਸ ਇਸ ਸੇਵਕ ਸੋਸਾਇਟੀ ਦਾ ਮੁੱਖ ਸੇਵਾਦਾਰ ਹੈ। ਮੈਂ ਕਿਹਾ ਮਰੇਗਾ ਲਾਜ਼ਮੀ, ਕਿਉਂ ਸੇਵਾਦਾਰ ਹੈ ਤਾਂ ਲੰਘ ਜਾਊਗਾ, ਜਿਹੜਾ ਤੂੰ ਮੁੱਖ ਆਪਣੇ ਆਪ ਨੂੰ ਚਮੇੜਿਆ ਤੈਨੂੰ ਲੈ ਡੁੱਬੇਗਾ। ਹੁਣ ਇੱਕ ਨਵਾਂ ਕੰਮ ਚੱਲਿਆ ਜੇ, ਮੈਂ ਸਾਡੇ 'ਤੇ ਇੰਨੀ ਪ੍ਰਬਲ ਇੰਨਾ ਹੰਕਾਰ ਸਾਡੇ 'ਤੇ ਆਵੀ ਹੈ, ਸੋਸਾਇਟੀ ਬਣਾਈ ਅਤੇ ਨਾਲੇ ਕਹਿਣਗੇ ਜੀ ਦਾਸ ਮੁੱਖ ਸੇਵਾਦਾਰ ਹੈ, ਇਹ ਮੁੱਖ ਤਾਂ ਫਿਰ ਵੀ ਚੰਬੜਿਆ ਰਿਹਾ, ਕਿਤੇ ਨਿਮਾਣੇ ਬਣ ਕੇ ਰਹੋ ਨਿਮਾਣੇ ਬਣ ਕੇ। ਅਸੀਂ ਆਪਣੇ ਮੂਲ ਵੱਲ ਵੇਖੀਏ, ਮੈਨੂੰ ਇੱਕ ਇਤਿਹਾਸਕ ਗੱਲ ਚੇਤੇ ਆ ਗਈ। ਨਮਸਕਾਰ ਅਸੀਂ ਆਪਣੇ ਵਡੇਰਿਆਂ ਨੂੰ ਕਰਦੇ ਹਾਂ, ਸਾਡਾ ਵਿਰਸਾ ਬੜਾ ਅਮੀਰ ਸੀ ਪਰ ਅਸੀਂ ਵਿਰਸਾ ਨੂੰ ਸੰਭਾਲਿਆ ਨਹੀਂ। ਦਿੱਲੀ ਅਤੇ ਲਾਹੌਰ ਦੀ ਸਰਕਾਰ ਕੰਬੀ ਔਰ ਉਹ ਸਰਕਾਰ ਸਰਦਾਰ ਸ਼ਵੇਗ ਸਿੰਘ ਜੰਬਰ ਦੇ ਰਾਹੀਂ ਨਵਾਬੀ ਲੈ ਕੇ ਗੁਰੂ ਪੰਥ ਕੋਲ ਪਹੁੰਚੀ। ਅੱਜ ਆਪਾਂ ਨਵਾਬੀਆਂ ਦੇ ਮਗਰ ਮਗਰ ਦੌੜਦੇ ਹਾਂ। ਲਾਹੌਰ ਸਰਕਾਰ ਵੱਲੋਂ ਸਿੱਖ ਪੰਥ ਨੂੰ ਨਵਾਬੀ ਭੇਜੀ ਗਈ ਸਰਦਾਰ ਸ਼ਵੇਗ ਸਿੰਘ ਜੰਬਰ ਦੇ ਰਾਹੀਂ। ਸਾਡੇ ਵਡੇਰਿਆਂ ਨੇ ਜਿਹਨੂੰ ਆਪਾਂ ਗੁਰੂ ਪੰਥ ਕਹਿੰਦੇ ਹਾਂ, ਗੁਰਮੁਖੋ ਗੁਰੂ ਪੰਥ ਉਹ ਹੈ ਜਿਹੜਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਆਗਿਆ ਮੁਤਾਬਕ ਚੱਲਦਾ ਹੈ। ਸਾਡਾ ਮਾਲਕ ਦਸ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਅਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਾਡੇ ਮਾਲਕ ਨੇ। ਅਸੀਂ ਸਾਰੇ ਦੇ ਸਾਰੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਅਧੀਨ ਹਾਂ ਅਤੇ ਜਿੰਨੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਅਧੀਨਤਾ ਨੂੰ ਸਵੀਕਾਰ ਕਰਦੇ ਉਹਨੂੰ ਕਹਿੰਦੇ ਨੇ ਗੁਰੂ ਪੰਥ। ਗੁਰੂ ਪੰਥ ਕੋਲ ਬਾਬਾ ਸ਼ਵੇਗ ਸਿੰਘ ਜੰਬਰ ਲਾਹੌਰ ਦਰਬਾਰ ਦੀ ਭੇਜੀ ਹੋਈ ਨਵਾਬੀ ਲੈ ਕੇ ਪਹੁੰਚਿਆ। ਤੇ ਕੁਝ ਗੁਰਮੁਖਾਂ ਨੇ ਆਖਿਆ ਵੀ ਅਸੀਂ ਮੰਗਿਆ ਚੀਜ਼ ਲੈਂਦੇ ਨਹੀਂ, ਅਸੀਂ ਮੰਗਤੇ ਨਹੀਂ। ਸਰਦਾਰ ਸ਼ਬੇਕ ਸਿੰਘ ਨੇ ਬੇਨਤੀ ਕੀਤੀ ਵੀ ਗੁਰਮੁਖੋ ਤੁਸੀਂ ਮੰਗੀ ਨਹੀਂ, ਤੁਹਾਨੂੰ ਲਾਹੌਰ ਦਰਬਾਰ ਨੇ ਇਹ ਭੇਟਾ ਦਿੱਤੀ ਭੇਟਾ, ਤੇ ਭੇਟਾ ਤਾਂ ਪ੍ਰਵਾਨ ਕਰਨੀ ਚਾਹੀਦੀ ਹੈ ਨਾ। ਪਰ ਰਾਏ ਕਰਨ ਲੱਗੇ ਵੀ ਇਹ ਨਵਾਬੀ ਦਿੱਤੀ ਕਿਹਨੂੰ ਜਾਇਆ, ਕਿਤੇ ਆਪਾਂ ਸਵੈ ਪੜਚੋਲ ਕਰੀਏ ਵੀ ਆਪਾਂ ਆਪਣੇ ਵਡੇਰਿਆਂ ਤੋਂ ਕਿੰਨੇ ਡਾਊਨ ਹੋ ਗਏ, ਕਿੰਨੇ ਥੱਲੇ ਆ ਗਏ ਹਾਂ। ਨਵਾਬੀ ਲੈਣ ਨੂੰ ਕੋਈ ਤਿਆਰ ਨਹੀਂ, ਹੁਣ ਸਾਨੂੰ ਮਿਲੇ ਤੇ ਅਸੀਂ ਸਾਰਾ ਟੱਬਰ ਹੀ ਨਵਾਬੀ ਲਈ ਤਿਆਰ ਹਾਂ, ਸਾਰਾ ਟੱਬਰ ਹੀ ਵੱਡੇ ਛੋਟੇ ਸਵੇਰ ਜਾਣਿਆਂ ਦੇ, ਸਾਨੂੰ ਇੰਨੀ ਪਕੜ ਚੌਧਰ ਦੀ। ਕੋਈ ਨਵਾਬੀ ਲੈਣ ਨੂੰ ਤਿਆਰ ਨਹੀਂ। ਆਖਿਰਕਾਰ ਇਹ ਗੁਰੂ ਘਰ ਦਾ ਪ੍ਰੇਮੀ, ਗੁਰੂ ਘਰ ਦਾ ਸੇਵਕ ਕਪੂਰ ਸਿੰਘ, ਗੁਰੂ ਕੀ ਸੰਗਤ ਨੂੰ ਪੱਖਾ ਝੱਲਦਾ ਪੱਖਾ, ਇਹ ਪੱਖਾ ਝੱਲਣਾ, ਪਾਣੀ ਦੀ ਸੇਵਾ ਕਰਨੀ, ਤੱਪੜ ਝਾੜਨੇ, ਇਹ ਸੇਵਾਵਾਂ ਦੇ ਵਿੱਚੋਂ ਮੁੱਖ ਸੇਵਾਵਾਂ ਸਨ ਸਾਡੇ ਵਡੇਰਿਆਂ ਦੀਆਂ। ਕਿਸੇ ਨੇ ਤੱਪੜ ਝਾੜਨੇ, ਕਿਸੇ ਨੇ ਪੱਖਾ ਝੱਲਣਾ, ਕਿਸੇ ਨੇ ਪਾਣੀ ਪਿਆਉਣਾ ਸੰਗਤਾਂ ਨੂੰ, ਕਿਸੇ ਨੇ ਛਿੜਕਾਅ ਕਰਨਾ। ਮੈਨੂੰ ਛਿੜਕਾਅ ਤੋਂ ਗੱਲ ਚੇਤੇ ਆ ਗਈ, ਹੁਣ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਸਵਾਰੀ ਆਉਂਦੀ ਹੈ ਤੇ ਗਲਾਸ ਵਿੱਚ ਪਾਇਆ ਹੁੰਦਾ ਪਾਪ ਪਾਣੀ, ਤੇ ਇੱਕ ਇੱਕ ਬੂੰਦ ਤੁਬਕਾ ਤੁਬਕਾ ਕੇ ਸੁੱਟੀ ਜਾਂਦੇ ਨੇ। ਮੈਨੂੰ ਮੈਂ ਪਿੱਛੇ ਕਥਾ ਕਰਨ ਗਿਆ ਕੱਲ੍ਹ ਪਰਸੋਂ ਜੀਰਕਪੁਰ ਦੇ ਲਾਗੇ ਪਿੰਡ, ਤੇ ਮੈਨੂੰ ਕਹਿੰਦੇ ਗਿਆਨੀ ਜੀ ਇਹਦੀ ਕੀ ਇੰਪੋਰਟੈਂਸ ਹੈ। ਮੈਂ ਕਿਹਾ ਵੀ ਇਹਦੀ ਇੰਪੋਰਟੈਂਸ ਹੈ ਟੂਣਾ ਕਰਨਾ। ਕਹਿੰਦੀ ਨਹੀਂ ਮੈਂ ਸਮਝਿਆ ਨਹੀਂ। ਗੁਰਮੁਖੋ ਹਰ ਗੱਲ ਨੂੰ ਬਰੀਕੀ ਨਾਲ ਵਾਚਿਆ ਕਰੀਏ। ਗੁਰੂ ਕੀ ਦੇਗ ਆਉਂਦੀ ਤੇ ਪਾਣੀ ਤਰੌਂਕਣ ਦਾ ਭਾਵ ਸੀ ਵੀ ਸ਼ਹਿਨਸ਼ਾਹ ਲਈ, ਗੁਰੂ ਕੀ ਸੰਗਤ ਲਈ ਪ੍ਰਸ਼ਾਦ ਆ ਰਿਹਾ ਤੇ ਮਿੱਟੀ ਘੱਟਾ ਉੱਡੇ ਨਾ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਸਵਾਰਾ ਆਇਆ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਪਾਤਸ਼ਾਹ ਦੇ ਪਾਤਸ਼ਾਹ ਨੇ, ਸ਼ਹਿਨਸ਼ਾਹ ਨੇ, ਤੇ ਜਿਵੇਂ ਕੋਈ ਦੁਨਿਆਵੀ ਪਾਤਸ਼ਾਹ ਆਉਂਦਾ ਤੇ ਆਪਾਂ ਥਾਂ ਰਸਤਾ ਸਾਫ ਕਰਦੇ ਹਾਂ, ਅਸੀਂ ਪਾਣੀ ਦਾ ਛਿੜਕਾਅ ਕਰਦੇ ਸਾਂ। ਹੁਣ ਉਹ ਪਾਣੀ ਦਾ ਛਿੜਕਾਅ ਕਰਨ ਦੀ ਬਜਾਏ ਆਪਾਂ ਗੜਵੀ ਚ ਪਾਣੀ ਪਾਈ ਪਾਇਆ ਪਾਪ ਪਾਇਆ ਤੇ ਬੂੰਦ ਬੂੰਦ ਸੁੱਟੀ ਗਏ, ਤੇ ਜਿੱਥੇ ਫਰਸ਼ ਹੈ ਉੱਥੇ ਪਾਣੀ ਵੱਧ ਡੁੱਲ ਗਿਆ, ਤੇ ਜਿਹੜਾ ਜਿਹਨੇ ਮਹਾਰਾਜ ਦਾ ਪ੍ਰਕਾਸ਼ ਲਿਆ ਥੱਲੇ ਡਿੱਗ ਪਿਆ, ਉਹਦਾ ਕੀ ਮਤਲਬ ਹੋਇਆ ਭਲਾ। ਦਰਿਆ ਦੇ ਪਾਣੀ ਛਿੜਕਣ ਦਾ ਕੀ ਅਰਥ ਹੈ? ਆਪਾਂ ਟੂਣੇ ਕਰਨ ਵਾਲੇ ਸਿੱਖ ਨਹੀਂ, ਅਸੀਂ ਕਿਸੇ ਗੁਰਮਤ ਸਿਧਾਂਤ ਦੇ ਥੱਲੇ ਹਾਂ। ਇਹਦਾ ਕਦੇ ਗਲਤ ਅਰਥ ਨਾ ਕਰਨਾ ਵੀ ਗਿਆਨੀ ਜੀ ਪਾਣੀ ਛਿੜਕਣ ਦੀ ਰੁੱਟ ਨੇ, ਬਿਲਕੁਲ ਨਹੀਂ। ਸਤਿਗੁਰੂ ਪਾਤਸ਼ਾਹ ਦਾ ਸਵਾਰਾ ਆਉਣਾ ਤੇ ਗੁਰਮੁਖੋਂ ਪਹਿਲਾਂ ਝਾੜੂ ਦਿੱਤਾ ਜਾਏ, ਪਾਣੀ ਤਰੌਂਕਿਆ ਜਾਏ, ਪਰ ਇਹ ਨਹੀਂ ਵੀ ਸਾਉਣ ਦਾ ਮਹੀਨਾ ਤੇ ਨਾਲੇ ਮੀਂਹ ਪੈ ਰਿਹਾ ਤੇ ਨਾਲੇ ਆਪਾਂ ਪਾਣੀ ਛਿੜਕੀ ਚਲੀਏ, ਇਹਦਾ ਕੀ ਮਤਲਬ ਹੋਇਆ ਭਲਾ? ਨਾਲੇ ਮੀਂਹ ਪੈਂਦਾ ਤੇ ਨਾਲੇ ਪਾਣੀ ਦਾ ਛਿੜਕਾਅ ਹੋ ਰਿਹਾ। ਅਸੀਂ ਕਰਮ ਕਾਂਡੀ ਨਹੀਂ, ਸਾਨੂੰ ਗੁਰਦੇਵ ਨੇ ਕਰਮ ਕਾਂਡਾਂ ਤੋਂ ਬਾਹਰ ਕੱਢਿਆ, ਆਪਾਂ ਫੇਰ ਵੀ ਕਰਮ ਕਾਂਡਾਂ 'ਚ ਭਟਕੀ ਜਾਂਦੇ ਹਾਂ। ਰਹੋ ਵਿਚਾਰ, ਗੁਰੂ ਕਾ ਲਾਲ ਪੱਖਾ ਝੱਲਦਾ ਪੂਰ ਸਿੰਘ, ਤੇ ਸੰਗਤ ਨੇ ਪੰਥ ਨੇ ਫੈਸਲਾ ਕੀਤਾ ਵੀ ਭਾਈ ਉਹ ਗੁਰੂ ਘਰ ਦਾ ਸੇਵਾਦਾਰ ਹੈ ਤੇ ਉਹਨੂੰ ਆਪਾਂ ਨਵਾਬੀ ਦੇ ਦਈਏ। ਕਹਿਣ ਲੱਗੇ ਕਪੂਰ ਸਿੰਘ, ਭਾਈ ਇਹ ਗੁਰੂ ਪੰਥ ਦਾ ਫੈਸਲਾ ਹੈ, ਅਸੀਂ ਇਹ ਕਿਰਾਏ ਕੀਤੀ ਵੀ ਤੈਨੂੰ ਨਵਾਬੀ ਦਿੱਤੀ ਜਾਏ। ਨਮਸਕਾਰ ਗੁਰੂ ਪੰਥ ਨੂੰ ਤੇ ਨਮਸਕਾਰ ਉਹਨਾਂ ਜੀਵਨ ਵਾਲੇ ਗੁਰਸਿੱਖਾਂ ਨੂੰ। ਕਹਿਣ ਲੱਗਾ ਆਪਣੇ ਆਪਣੇ ਨਾਲ ਧੱਕਾ ਕਰਨ ਲੱਗ ਪਿਆ। ਕਹਿੰਦੇ ਕਪੂਰ ਸਿੰਘਾ ਕਿਵੇਂ? ਭਾਈ ਕਪੂਰ ਸਿੰਘ ਕਹਿਣ ਲੱਗਾ ਮੈਨੂੰ ਪ੍ਰਤੀਤ ਆਉਂਦਾ ਤੁਸੀਂ ਮੇਰੇ ਕੋਲ ਪੱਖੇ ਦੀ ਸੇਵਾ ਖੋਹੋਗੇ। ਕਹਿਣ ਲੱਗੇ ਨਹੀਂ, ਇਹ ਤੈਨੂੰ ਗੁਰੂ ਪੰਥ ਦਾ ਹੁਕਮ ਹੈ। ਤੇ ਭਾਈ ਕਪੂਰ ਸਿੰਘ ਨੇ ਗਲ ਵਿੱਚ ਪੱਲਾ ਪਾ ਕੇ ਆਖਿਆ ਮੈਂ ਗੁਰੂ ਪੰਥ ਤੇ ਗੁਰੂ ਗ੍ਰੰਥ ਦੇ ਅਧੀਨ ਹਾਂ, ਪਰ ਮੈਂ ਗੁਰੂ ਪੰਥ ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਅੱਗੇ ਬੇਨਤੀ ਤਾਂ ਕਰ ਸਕਦਾ ਨਾ। ਕਹਿੰਦੇ ਜ਼ਰੂਰ ਕਰੋ। ਸਰਦਾਰ ਕਪੂਰ ਸਿੰਘ ਕਹਿਣ ਲੱਗਾ ਮੈਨੂੰ ਨਵਾਬੀ ਮਨਜ਼ੂਰ ਹੈ, पर मैं गुरु घर के घोड़िया की लिद चुकन की किसी सेवा नहीं जी देनी। मैं गुरु पंथ नूं पखा झलदा रहना जे जे मेरे को पखे ते लिद ढोण की सेवा ना लाओ ते मैं ये नवाबी प्रवान करदा। ते जे गुरु घर की सेवा लैण मिथों खोनी ते किसी होर भी नूं नवाबी दे दिओ। यह है साडा मूल मुढ। और जदों नवाबी मिली उन्हें ये नहीं होया भी एकदम सिर ते टंग ला, पंजा गुरु के सिखां दे चरणां नूं ला के उन्हें अपने सिर ते नवाबी सदाई, पंजा दे चरणां नूं ला के। ते सानूं माड़ा जवदा मिल जाए ना जदों असीं गड्डी च उतरदे हां ते जोड़े खाने चाहुंदे हां भी जिहड़े सेवा करदे ने साडियां जराबां भी उहो ही लाउण, भी सानूं आपणियां जराबां भी लाउणियां पौण। किन्नी अंकर साडे अंदर गुरु के सिखा नमाणा होके जा। सगल त्याग गुरसरणी आया बेअंत उदाहरणा ने। हिंदुस्तान का बादशाह अकबर का बाप, बाबर का पुत्र, शेरशाह सूरी दे कोलों हार के आया खडूर साहब। गुरमुखो खडूर साहब वह महान स्थान है जिदे बारे साढ़े च रवायत है, खडूर साहब हजूर साहब, हजूर साहब खडूर साहब। मैं इतने निम्रता सहित एक बेनती करा, साडे सारिया के अंदर एक भावना भी असी हजूर साहब मत्था टेक के आईए, दर्शन करके आईए, बहुत चंगी गल है, बिल्कुल मैं ये हक चा। पर किसी कारण करके साथों हजूर साहब नहीं जाया जाता ना, तो खडूर साहब मत्था टेक आओगे गल बन जाएगी। खडूर साहब हजूर साहब, हजूर साहब खडूर साहब, जिथे नौ गुरु साहबाना ने अपने पावन चरण पाए ने। बस स्टैंड के लागे मलखाड़ा गुरुद्वारा साहब है। दीन दुनिया के मालक सतगुरु अंगद के सच्चे पातशाह महाराज बच्चों दी कुश्तियां वेख रहे ने, मल्लां दी कुश्तियां हो रही ने। गुरमुखो ये महसूस ना करना मैं तुहाडे नाल शामिल, मैं तुहाडे वर्गा है। आपां कल्ला रोटी पानी नहीं खांदे, आपां होर बड़ा कुछ करदे आ। आपां नूं पता नहीं चलदा आपां रोटी तो बिना होर ही बड़ा कुछ खांदे जे। असीं अहंकार भी खाने आ, असीं खुशी भी खाने आ, असीं गमी भी खाने, पर आपां कदे नोट नहीं कीता। असीं गमी खाने आ, असीं खुशी खाने आ, असीं हंकार खाने आ। गुरु साडे सारिआं ते रहमत करे। आपां नूं किसे मौके भुख लगी है ते एकदम कोई माड़ी घटना वापर गई ते आपणे घर दे मैंबर कहिंदे ने रोटी खा ला, आपां कहिंदे मैनूं भुख खड़ गई। पहला कहिंदा सी भुख लगी ते एकदम भुख ते चली गई, उदों असीं गमी खाधी है। असीं घर वालिआं नूं कह रहे हैं भी मैनूं प्रशादा जल्दी तैयार कर दिओ, मैनूं भुख लगी है। साडा कई सालां तों विछड़िआ होइआ मित्र आया, असीं कह दित्ता मैनूं रोटी दी भुख नहीं, कारण असीं खुशी खाधी। एक नोट करना, एक खुराक असीं सारे खाने हां पर गुरु कृपा करे कि आपां उहदे तों बच जाइए। जिवें कहिंदे ना तलिया पदार्थ सेहत नूं नुकसान करदा है, ये आम आपां नूं डाक्टर भरा कहिंदे कि तले तों बचो नुकसान करदा है। इसे तरह मैं गुरमत सिधांत के मुताबिक आप जी नूं बेनती करा, अपने आप नूं भी कहां एक होर खुराक तों बचिआ करो, हंकार की खुराक तों। आपां हंकार भी खांदे जे, मैं भी खांदे जे हंकार। हिंदुस्तान का बादशाह बाबर का पुत्र, अकबर का बाप, खडूर साहब आया ते मेरे पातशाह मल्लां दीआं कुश्तियां वेख रहे ने। मैं बेनती की कि मनुख मैं दा बड़ा भुखा है, हंकार दा बड़ा भुखा है। उहदे मन विच ख्याल सी भी शायद गुरु अंगद दे सच्चे पातशाह कहणगे माजू जिंदाबाद, जिंदाबाद दा बड़ा चक्कर जे जिंदाबाद। ਜਿੰਦਾਬਾਦ ਕੇਵਲ ਤੇ ਕੇਵਲ ਵਾਹਿਗੁਰੂ ਦੀ ਹੈ। ਬੰਦਿਆਂ ਦੀ ਜਿੰਦਾਬਾਦ ਪਿਆਰਿਓ ਕਾਹਦੀ, ਅੱਜ ਜਿੰਦਾਬਾਦ ਤੇ ਕੱਲ ਮੁਰਦਾਬਾਦ, ਅੱਜ ਜਿੰਦਾਬਾਦ ਕੱਲ ਮੁਰਦਾਬਾਦ। ਇੱਕ ਵਾਹਿਗੁਰੂ ਹੈ, ਇੱਕ ਸੱਚ ਹੈ, ਇੱਕ ਪਰਮੇਸ਼ੁਰ ਹੈ ਜਿਹੜਾ ਸਦੀਵੀ ਤੌਰ ਤੇ ਜਿੰਦਾਬਾਦ ਹੈ, ਜਿਹੜਾ ਸਦੀਵੀ ਤੌਰ ਤੇ ਰਹੇਗਾ। ਬਾਦਸ਼ਾਹ ਨੇ ਸੋਚਿਆ ਵੀ ਸ਼ਾਇਦ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਕਹਿਣਗੇ ਮਾਜੂ ਜਿੰਦਾਬਾਦ, ਪਰ ਅਧਿਆਤਮਿਕ ਪੁਰਖਾਂ ਦੀ ਇੱਕ ਪਛਾਣ ਜੇ ਨੋਟ ਕਰਿਆ ਜੇ, ਬੇਪਰਵਾਹ ਸਦਾ ਰੰਗ ਹਰ ਕੇ ਜਾਂ ਕੋ ਪਾਗ ਸੁਆਮੀ। ਜਿਹੜੇ ਵਾਹਿਗੁਰੂ ਦੀ ਪਾਰਟੀ ਦੇ ਬੰਦੇ ਬਣ ਗਏ ਉਹ ਬੰਦਿਆਂ ਦੀ ਪਰਵਾਹ ਨਹੀਂ ਜੀ ਕਰਦੇ। ਅਸੀਂ ਤਾਂ ਪਰਵਾਹ ਖੜਦੇ ਹਾਂ, ਅਜੇ ਵਾਹਿਗੁਰੂ ਦੇ ਬੰਦੇ ਨਹੀਂ ਬਣੇ। ਬੇਪਰਵਾਹ ਸਦਾ ਰੰਗ ਹਰ ਕੇ ਜਾਂ ਕੋ ਪਾਗ ਸੁਆਮੀ, ਇੱਕ ਸ਼ਬਦ ਸਾਨੂੰ ਸਾਰਿਆਂ ਨੂੰ ਕੰਠ ਹੈ ਮਾਈ ਭਾਈ ਨੂੰ, ਦੱਖਣੀ ਮਹੱਲਾ ਪੰਜਵਾਂ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਹਾ ਮੋਸ਼ਨ ਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ, ਲਖਮੀ ਤੋਟ ਨਾ ਆਵੇ ਖਰਚ ਰਹਿੰਦਾ, ਲੱਖ ਚੁਰਾਸੀ ਮੇਦਨੀ ਸਭ ਸੇਵ ਕਰਦਾ, ਇਹ ਵੈਰੀ ਮਿੱਤਰ ਸਭ ਕੀਤਿਆ, ਮੈਂ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸੰਦਾ, ਇਹ ਸਾਰਾ ਚੱਕਰ ਕਿਵੇਂ ਚੱਲਿਆ ਜਾਂ ਤੂੰ ਮੇਰੇ ਵੱਲ ਹੈ। ਇਹ ਲਖਮੀ ਵੀ ਤਾਂ ਆਈ, ਵੈਰ ਵੀ ਮਿੱਤਰ ਤਾਂ ਬਣੇ ਜਾਂ ਤੂੰ ਮੇਰੇ ਵੱਲ ਹੈ। ਮੇਰੇ ਪਾਤਸ਼ਾਹ ਨੇ ਪਰਵਾਹ ਨਹੀਂ ਕੀਤੀ। ਉਸੇ ਇਤਿਹਾਸ ਵਿੱਚ ਦਰਜ ਹੈ ਕਿ ਮਾਜੂ ਨੇ ਆਪਣੀ ਮਿਆਨ ਚੋਂ ਤਲਵਾਰ ਖਿੱਚ ਲਈ, ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਤੇ ਹਮਲਾ ਕਰ ਲਈ। ਆਪਣੇ ਵਰਗਾ ਕਮਜ਼ੋਰ ਬੰਦਾ ਹੁੰਦਾ ਤੇ ਦੌੜ ਜਾਂਦਾ, ਹੱਥ ਜੋੜ ਲੈਂਦਾ। ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਕਹਿਣ ਲੱਗੇ ਮਾਜੂ ਬੜਾ ਤਗੜਾ ਬਹਾਦਰ ਹੈ ਤੂੰ, ਸ਼ੇਰ ਸ਼ਾਹ ਸੂਰੀ ਦੇ ਕੋਲੋਂ ਨੱਸ ਕੇ ਆਇਆ ਤੇ ਰੱਬ ਦੇ ਫਕੀਰਾਂ ਤੇ ਤਲਵਾਰਾਂ ਕੱਢਣੀਆਂ, ਇਹ ਕਿਹੜੀ ਬਹਾਦਰੀ ਹੈ ਤੇਰੀ, ਅਸੀਂ ਤੇਰਾ ਕੀ ਖੋਇਆ, ਪਰਮੇਸ਼ਰ ਦੇ ਪਿਆਰਿਆਂ ਤੇ ਤਲਵਾਰ ਕੱਢਣੀ, ਤੇ ਜਿੱਥੇ ਤਲਵਾਰ ਦੀ ਲੋੜ ਸੀ ਉੱਥੇ ਤੇਰੀ ਤਲਵਾਰ ਚੱਲੀ ਨਾ। ਮੈਂ ਸਮਝਦਾ ਫਿਰ ਵੀ ਮਾਜੂ ਚੰਗਾ ਰਹਿ ਗਿਆ। ਸਤਿਗੁਰੂ ਪਾਤਸ਼ਾਹ ਨਿਗਾਹ ਭਰ ਕੇ ਵੇਖਿਆ ਤੇ ਮਾਜੂ ਗੁਰੂ ਕੇ ਚਰਨਾਂ ਤੇ ਤਲੰਬ ਕਰਦਾ ਥੱਲੇ ਡਿੱਗ ਪਿਆ। ਕਹਿਣ ਲੱਗਾ ਪਾਤਸ਼ਾਹ ਮੈਥੋਂ ਗਲਤੀ ਹੋ ਗਈ, ਮੈਂ ਭੁੱਲ ਗਿਆ। ਬਸ ਗੁਰਮੁਖੋ ਸਭ ਤੋਂ ਵੱਡਾ ਗੁਣ ਜੇ ਵੀ ਆਪਣੀ ਭੁੱਲ ਨੂੰ ਸਵੀਕਾਰ ਕਰਨਾ, ਆਪਾਂ ਭੁੱਲ ਹੀ ਨਹੀਂ ਬਣਦੇ ਕਦੇ। ਬਾਦਸ਼ਾਹ ਨੇ ਆਖਿਆ ਜੀ ਮੈਂ ਭੁੱਲ ਗਿਆ, ਕਰੋ ਕਿਰਪਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੱਲ ਤਾਂ ਭੁੱਲ ਮੰਨਣ ਦੀ, ਜੇ ਭੁੱਲ ਮੰਨੀ ਤੇ ਬਖਸ਼ਿਆ ਵੀ ਗਾਏਗਾ, ਪਰ ਕਾਹਲੀ ਕੀਤੀ ਤੂੰ, ਕੁਝ ਸਮੇਂ ਤੋਂ ਬਾਅਦ ਤੈਨੂੰ ਬਾਦਸ਼ਾਹੀ ਮਿਲ ਜਾਏਗੀ। ਮੇਰੇ ਪਾਤਸ਼ਾਹ ਕਹਿੰਦੇ ਨੇ ਮੈਂ ਇਹਨੂੰ ਪਾਸੇ ਕਰਕੇ ਆ। ਜਿਵੇਂ ਅੱਗੇ ਜਾ ਕੇ ਪਹਿਲੇ ਪਾਤਸ਼ਾਹ ਦਾ ਇੱਕ ਸ਼ਬਦ ਆਉਂਦਾ ਹੈ, ਅਸੀਂ ਤਾਂ ਕਹਿੰਦੇ ਹਮ ਬੜ ਕਲੀਨ, ਹਮ ਬੜ ਪੰਡਿਤ, ਹਮ ਜੋਗੀ ਸੰਨਿਆਸੀ, ਸਾਡਾ ਖਾਨਦਾਨ ਬੜਾ ਉੱਚਾ ਹੈ, ਦਾਸ ਵਿਦਵਾਨ ਬੜਾ ਹੈ। ਵਿਦਵਾਨ ਤਾਂ ਹੈ ਪਰ ਨਾਲ ਦਾਸਪੁਣਾ ਅੰਦਰੋਂ ਨਹੀਂ ਅਜੇ ਤੱਕ ਆਇਆ, ਨਾਲੇ ਦਾਸ ਤੇ ਨਾਲੇ ਵੱਡਾ ਵਿਦਵਾਨ। ਕਦੇ ਆਖਿਆ ਕਰੀਏ ਸਭ ਅਵਗਣ, ਮੈਂ ਗੁਣ ਨਹੀਂ ਕੋਈ, ਕਿਉਂ ਕਰਕੰਤ ਮਲਾਵਾ ਹੋਈ, ਨਾ ਮੈਂ ਰੂਪ ਨਾ ਬੰਕੇ ਰਹਿਣਾ, ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁਲ ਢੰਗ ਨਾ ਮਿੱਠੇ ਬਹਿਣਾ। ਆਪਾਂ ਤਾਂ ਲਾਚੀ ਬੇਰੀ ਕੋਲ ਜਾ ਕੇ ਸੇਵਾਦਾਰਾਂ ਨੂੰ ਕਹਿੰਦੇ ਜੀ ਫੋਨ ਤੇ ਗੱਲ ਕਰ ਲਓ, ਮੇਰੀ ਫਲਾਨੀ ਅਪਰੋਚ ਹੈ, ਮੈਂ ਅੰਦਰ ਲੰਘਣਾ ਸਿੱਧਾ। ਉਹ ਭਲਿਆ ਤੇਰੇ ਕੋਲ ਇੰਨੀ ਕਾਹਲੀ, ਜਾ ਕੇ ਵੇਖਿਆ ਨੀ ਸੇਵਾਦਾਰਾਂ ਨੂੰ ਕਿਵੇਂ ਤਾੜਦੇ ਆਪਾਂ, ਆ ਫੋਨ ਤੇ ਗੱਲ ਕਰ ਲਾ, ਭਲਿਆ ਤੇਰਾ ਆਇਆ ਤੇ ਨਾ ਆਇਆ ਕਿਸੇ ਕੰਮ ਵੀ ਨਹੀਂ, ਤੇਰੀ ਬੜੀ ਅਪਰੋਚ ਹੈ, मेरी बड़ी उपर तक अप्रोच है, उपर तक नानक आया तो वेखांगा तुहानू, तेरे आउण दा की फायदा, तू आया गुरु नू वेखण, तू आया नमाणा पाण। ये गल्लां सानू लै डुबण गईआं, सब अवगण मैं गुण नहीं कोई, क्यों कर कंत मलावा होई नाम रूप। हुण तां इह वी कम नवां चलिआ, जे सरोवर दे कंढे ते फोटो लुआ के ते अखबार च फोटो देनी, फलाना नतमस्तक होया, गुरु नूं सहन करके गया ना, गुरु ते पर उपकार करके गया, नवीं बीमारी शुरू हो गई। जो मत्था टेकण आया, इन्ना हंकार वध्या पी उहने लखां कापियां ते अपनी फोटो छपाई पे, फलाना बंदा गुरु रामदास नूं मत्था टेक के गया, गुरु रामदास नूं करांट दे के गया, किड्डा हंकार। गुरु साडे ते कृपा करे, जे सिखनी जे जात, कदे अकबर आया सी गोइंदवाल साहब ते चिमचा ने थले कपड़े विछाए ते कहण लगा क्यों मार दे मैनू, अकबर ने आख्या सी कदे गोइंदवाल मैनू क्यों मार दे हो, मैं तां गुरु अमरदास पातशाह दे दर दी मत्थे ते धूड़ी लाउण लई आया, मत्थे ते धूड़ी लाउण लई किते नमाणी बन के आया करिए, नमाणी बन के सगल त्याग। आ हुण 22 तरीक नूं गुरु पंचम पातशाह महाराज का अवतार पर माफ करना शहीदी पर आना ना, ते आपां 500 रुपया ग्राही दे के ते पानी का जग फड़ के फोटो लुआनी भी फलाना बंदा छबील से सेवा करता। 22 तरीक नोट करिया, जे 23 का सारा फोटो ना अखबार भरिया होगा, हाथ में जग फड़िया होगा, तो बांह भावें आ कर जाए, पर फोटो सीधी आए। मैं नम्रता सहित बेनती करा कि साढ़े 500 रुपये की ग्राही नाल गुरु अर्जन देव सच्चे पातशाह की शहीदी का मुल पै गया। यह मां भाणी नूं पुछिए, गुरु अर्जन देव सच्चे पातशाह महाराज के निमित्त असी जे किसी गुरमुख प्यार नूं पाणी की घुट पिया दिती, असी गुरु पंजवें पातशाह से सहन किया भी तेरा मुल ला दिता है, जे मैनू माफी दे दिओ, असी कई जन्म धार के भी गुरमुख अपना गुरु अर्जन देव सच्चे पातशाह नूं सिर दे दईए ना, असी गुरु अर्जन के सच्चे पातशाह का अस्थान नहीं ला सकते। आप जग फड़ के फोटो लो रहे हैं, मेरे पातशाह कृपा कर, बेनती करिए सगल त्याग, गुरसरणी आया पातशाह मैं अपना विद्या का माण, मैं अपने रूप का माण, मैं अपने उच्ची कुल का माण, यह सारा कुछ छड़ के ते तुहाडी शरण में आया हाँ। जिहड़ा यह शब्द है ना, यह शब्द दे विच गुरु पंचम पातशाह ने सानू सिख्या दित्ती भी गुरु ते परमेश्वर नू एक समझ के बेनती कर। यह सारे शब्द विच गुरु ते परमेश्वर नू एक रूप जान करके बेनती कीती है। सगल त्याग गुरसरणी आया, विद्या दा माण, जाति दा माण, इलाके दा माण, चौधर दा माण, यह सारा कुछ छड़ के मेरे पातशाह मैं तुहाडी शरण विच आया हां, मेरे ते कृपा करो।
राखो राखन हार दयाल राखन हारी,
मैं तुहाडे कोल तां आया कि तुसी रखिया कर सकदे हो, तुसी समर्थ हो। गुरमुखो इहदे तों वड्डी कोई उदाहरण नहीं। बाबा विधी चंद बैठा पट्टी भट्ठ विच, ते गुरु हरगोबिंद सच्चे पातशाह बैठे ने डोली, ते बाबा विधी चंद ने एक शब्द पढ़िया सी, बलावल महला पंजवा ताती वाओ न लगई, पार ब्रह्म सरनाई चौगिर्द हमारे राम कार दुख लगे ना भाई। ये दुख क्यों नहीं लगता, सतगुर पूरा भेटिया जिन बणत बनाए, ते गुरु ने लाचियां करके नहीं दतिया, गुरु ने तागा करके नहीं दिता, गुरु ने पानी की बोतल नहीं दिती, गुरु ने किया राम नाम औख दिया, परमेश्वर दे नाम की दवाई दिती, एका लिव लाई कहो नान कृपा पई प्रापै साई। और गुरमुखो उस गुरु के लाल का वाल विंगा नहीं होया। कदी आप भी आख्या करिए पातशाह सारा कुछ छड़ के तुहाडी शरण में आया, तुहाडे अगे तां बेनती करदा, ਤੁਹਾਡੇ ਅੱਗੇ ਤਾਂ ਹਾੜੇ ਕਰਦਾ ਪਾਤਸ਼ਾਹ, ਤੁਸੀਂ ਰੱਖਿਆ ਕਰ ਸਕਦੇ ਹੋ। ਮੇਰੀ ਰੱਖਿਆ ਕਰਨਾ ਕਰੋ ਜੀ।
ਜਿਤ ਤੂੰ ਲਾਵ ਹੈ ਤਿਤ ਹਮ ਲਾਗ ਹੈ।
ਮੈਂ ਖਾਸ ਕਰਕੇ ਬੇਨਤੀ ਕਰਦਾ ਮੇਰੇ ਮਾਲਕਾ, ਮੇਰਾ ਮਨ ਅੱਖੜ ਬੜਾ ਹੈ, ਜਿਹੜੀ ਗੱਲ ਤੂੰ ਕਹਿੰਦਾ ਨਾ ਉਹ ਮੈਨੂੰ ਚੰਗੀ ਨਹੀਂ ਲੱਗਦੀ। ਮੈਂ ਕਰਦਾ ਮਨ ਦੀ ਮਰਜ਼ੀ, ਪਰ ਥੋੜ੍ਹੀ ਜਿਹੀ ਮੇਰੇ 'ਤੇ ਰਹਿਮਤ ਕਰੀ। ਜਿਹੜੇ ਪਾਸੇ ਤੂੰ ਲਾਉਣਾ ਚਾਹੁੰਦਾ ਨਾ ਮੇਰਾ ਮਨ ਉਸੇ ਮੁਤਾਬਕ ਚੱਲੇ, ਮੇਰੀ ਆਪਣੀ ਮਨ ਦੀ ਮਤ ਨਾ ਰਹੇ। ਜਿੱਤ ਤੂੰ ਲਾਵ ਹੈ ਤਿੱਤ ਹਮਲਾ ਗਏ ਹੈ। ਜਿਹੜੇ ਪਾਸੇ ਤੁਸੀਂ ਲਾਉਂਦੇ ਹੋ ਮੇਰੇ 'ਤੇ ਮਿਹਰ ਕਰਿਆ ਜੇ, ਅਸੀਂ ਉਸੇ ਪਾਸੇ ਲੱਗਣਾ ਕਰੀਏ, ਅਥਵਾ ਜਿਹੜੇ ਪਾਸੇ ਤੁਸੀਂ ਲਾਉਂਦੇ ਇਹ ਜੀਵ ਉਸੇ ਪਾਸੇ ਲੱਗਦੇ ਹਨ।
ਕਿਆ ਇਹ ਜੰਤ ਵਿਚਾਰੇ,
ਜੰਤ ਤੋਂ ਭਾਵ ਹੁੰਦਾ ਜੰਤਰ, ਜਿਹੜਾ ਸਾਡਾ ਸਰੀਰ ਗੁਰਮੁਖ ਹੋਏ ਜੰਤਰ ਵਰਗਾ, ਜਿਵੇਂ ਰਬਾਬ ਹੈ ਨਾ, ਤੇ ਰਬਾਬ ਨੂੰ ਜਿੰਨਾ ਚਿਰ ਉਹ ਰਬਾਬ ਦਾ ਜਾਣਕਾਰ ਉਂਗਲਾਂ ਨਾ ਲਾਵੇ ਤੇ ਉਹਨਾਂ ਚਿਰ ਰਬਾਬ ਚੋਂ ਆਵਾਜ਼ ਨਹੀਂ ਨਿਕਲਦੀ। ਆਪਾਂ ਕੀਰਤਨ ਸਰਵਣ ਕੀਤਾ, ਗੁਰੂ ਕੇ ਰਾਗੀ ਸਿੰਘਾਂ ਨੇ ਵਾਜਿਆਂ ਦੀਆਂ ਸੁਰਾਂ ਤੇ ਉਂਗਲਾਂ ਰੱਖੀਆਂ ਤੇ ਵਿੱਚੋਂ ਸੰਗੀਤ ਨਿਕਲਿਆ, ਰਾਗ ਨਿਕਲਿਆ, ਨਹੀਂ ਤੇ ਵਾਜਾ ਜੜ ਹੈ। ਇਸੇ ਪ੍ਰਕਾਰ ਸਾਡੇ ਸਰੀਰ ਜੜ ਹਨ, ਇਹ ਜੰਤਰ ਨੇ। ਜਿਵੇਂ ਜਿਵੇਂ ਵਾਹਿਗੁਰੂ ਆਪਣੀ ਰਹਿਮਤ ਦੀ ਉਂਗਲ ਲਾਉਂਦਾ ਨਾ, ਉਹਦੇ ਮੁਤਾਬਕ ਆਪਣੇ ਚੋਂ ਆਵਾਜ਼ਾਂ ਨਿਕਲਦੀਆਂ ਨੇ। ਜਿਉਂ ਬੁਲਾਵੇ ਤਿਉਂ ਬੋਲਾਂ ਸੁਆਮੀ, ਕੁਦਰਤ ਕਮਨ ਹਮਾਰੀ। ਇਹ ਮੇਰੇ ਮਾਲਕਾ, ਜਿਵੇਂ ਤੂੰ ਮੈਨੂੰ ਬੁਲਾਉਣਾ ਮੈਂ ਉਸੇ ਤਰ੍ਹਾਂ ਬੋਲਦਾ ਹਾਂ। ਜੇ ਤੂੰ ਲਾਵੈ ਤੇ ਤਾਂ ਲਾਗੈ, ਜਿਹੜੇ ਪਾਸੇ ਤੁਸੀਂ ਲਾਉਂਦੇ ਹੋ ਅਸੀਂ ਉਸ ਪਾਸੇ ਲੱਗਦੇ ਹਾਂ। ਕਿਆ ਇਹ ਜੰਤ ਵਿਚਾਰੇ, ਜਿਹੜੇ ਇਹ ਜੀਵ ਨੇ, ਇਹ ਪਰਾ ਤੁਛ ਵਿਚਾਰੇ ਕੀ ਚੀਜ਼ ਹਨ?
ਮੇਰੇ ਰਾਮ ਜੀ,
ਰਾਮ ਤੋਂ ਭਾਵ ਹੁੰਦਾ ਗੁਰਮੁਖ, ਓਮਨੀ ਪ੍ਰੈਜੈਂਟ ਤੇ ਓਮਨੀ ਪੋਟੈਂਟ, ਸਰਬ ਸ਼ਕਤੀਮਾਨ ਤੇ ਅਰਥਾਂ ਤੇ ਹਾਜ਼ਰ ਨਾਜ਼ਰ। ਰਾਮ ਦੀ ਵਿਆਖਿਆ ਪੜ੍ਹਦੇ ਹਾਂ, ਜਲ ਥਲ ਮਹਿਲ ਪੂਰਿਆ ਸੁਆਮੀ ਸਿਰਜਣ ਹਾਰ। ਰਾਮ ਤੋਂ ਭਾਵ ਰਮਿਆ ਹੋਇਆ, ਹਰ ਥਾਂ ਤੇ ਮੌਜੂਦ। ਮੇਰੇ ਰਾਮ ਜੀ ਤੂੰ ਪ੍ਰਭ ਅੰਤਰਜਾਮੀ, ਇਹ ਰਮੇ ਹੋਏ ਵਾਹਿਗੁਰੂ ਤੂੰ ਅੰਦਰ ਦੀ ਜਾਣ ਵਾਲਾ ਹੈ। ਅੰਦਰ ਦੀ ਜਾਣ ਵਾਲਾ ਕਿਵੇਂ? ਜੇ ਆਪਾਂ ਕਹਿੰਦੇ ਨੇ ਖੁਫੀਆ ਕੈਮਰੇ ਲੱਗੇ ਨੇ, ਕੈਮਰੇ ਗੁਰਮੁਖੋ ਸਾਡੇ ਹਿਰਦੇ ਦੇ ਅੰਦਰ ਪਰਮਾਤਮਾ ਨੇ ਖੁਫੀਆ ਕੈਮਰਾ ਲਾਇਆ ਹੈ। ਆਪਾਂ ਜਿਹੜੀ ਵੀ ਸੋਚ ਸੋਚਦੇ ਹਾਂ ਨਾ, ਸਾਡੀ ਉਸੇ ਮੌਕੇ ਸੋਚ ਪਰਮਾਤਮਾ ਤੱਕ ਪਹੁੰਚ ਜਾਂਦੀ। ਪਈ ਇਹਨੇ ਫੁਰਨਾ ਕੀ ਕੀਤਾ ਹੈ, ਕਿਉਂਕਿ ਆਪਾਂ ਪੜ੍ਹਦੇ ਹਾਂ ਘੱਟ ਘੱਟ ਕੇ ਹਿਰਦੇ ਹਿਰਦੇ ਦੀ, ਅਤੇ ਅੰਦਰ ਦੀ ਕਿਵੇਂ ਜਾਣੇਗਾ? ਅੰਦਰ ਕੋਦੇ ਕੋ ਪ੍ਰੋਸੀਜਰ ਹੋਵੇਗਾ ਤਾਂ ਹੀ ਨਾ ਤਰੀਕੇ ਦੇ ਨਾਲ। ਮੇਰੇ ਰਾਮ ਜੀ ਤੂੰ ਪ੍ਰਭ ਅੰਤਰ ਜਾਮੀ, ਇਹ ਰਮੇ ਹੋਏ ਵਾਹਿਗੁਰੂ ਤੂੰ ਅੰਦਰ ਦੀ ਜਾਣਨ ਵਾਲਾ ਹੈ।
ਕਰ ਕਿਰਪਾ ਗੁਰਦੇਵ ਦਿਆਲਾ,
ਪ੍ਰਕਾਸ਼ ਰੂਪ ਦਇਆ ਦੇ ਕਰ ਵਾਹਿਗੁਰੂ ਮੇਰੇ ਤੇ ਕਿਰਪਾ ਕਰ।
ਗੁਣ ਗਾਵਾ ਨਿਤ ਸਵਾਮੀ,
ਮੇਰੇ ਤੇ ਮਿਹਰ ਕਰ ਹੇ ਵਾਹਿਗੁਰੂ ਮਾਲਕ, ਮੈਂ ਤੇਰੇ ਗੁਣ ਗਾਉਂਦਾ ਰਵਾਂ। ਤੇ ਆਪਾਂ ਤਾਂ ਗੁਰੂ ਪਿਆਰੇ ਮੌਕਾ ਲੱਗੇ ਤੇ ਆਪਾਂ ਗੁਰਦੁਆਰੇ ਵੀ ਦੂਜੇ ਪਾਸੇ ਮੂੰਹ ਕਰਕੇ ਨਿੰਦਿਆ ਕਰ ਲੈਂਦੇ। ਸੁਣਿਆ ਫਲਾਣੇ ਦਾ ਕੀ ਬਣਿਆ? ਉਹ ਭਲਿਓ ਰੱਬ ਦਾ ਵਾਸਤਾ ਜੇ ਗੁਰਦੁਆਰੇ ਪਾਪ ਧੋਣ ਲਈ ਆਈਦਾ, ਪਾਪ ਚੜਾਉਣ ਲਈ ਨਹੀਂ ਆਈਦਾ। ਇੱਕ ਅੰਗਰੇਜ਼ੀ ਵਿੱਚ ਬੜੀ ਸੁੰਦਰ ਕਹਾਵਤ ਹੈ, ਨੀਅਰ ਟੂ ਚਰਚ ਫਰਦਰ ਫਰਾਮ ਗਾਡ। ਧਰਮ ਦੇ ਮੰਦਰ ਦੇ ਲਾਗੇ ਰੱਬ ਤੋਂ ਦੂਰ। ਆਪਾਂ ਸਮਝਦੇ ਵੀ ਸ਼ਾਇਦ ਗੁਰਦੁਆਰੇ ਨਿੰਦਿਆ ਕੀਤੀ ਤੇ ਮਾਫ ਹੋ ਜਾਏ, ਕਿਉਂ ਗੁਰਦੁਆਰੇ ਚੋਂ ਕੀਤੀ ਹੋਈ ਨਾ ਨਾ, ਬੁਰਿਆਈ ਬੁਰਿਆਈ ਹੈ। ਅਸੀਂ ਮੰਗ ਕਰੀਏ ਵਾਹਿਗੁਰੂ ਮੈਂ ਰੋਜ਼ਾਨਾ ਹਰ ਟਾਈਮ ਤੇ ਤੇਰੀ ਵਡਿਆਈ ਕਰਦਾ ਰਹਾਂ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਸਾਕੋ, ਤੂੰ ਠਾਕਰ ਊਚ ਭਗਵਾਨਾ
ਰਾਮ
ਦੇ ਕਰਕੇ ਕਿਰਪਾ ਕਰਦੇ ਨੇ। ਤੇ ਇਹਦਾ ਗਿਆਨੀ ਇਹ ਵੀ ਅਰਥ ਕਰਦੇ ਨੇ, ਗੁਰਮੁਖਾ ਤੂੰ ਆਪਣੇ ਅੰਦਰ ਪੜਚੋਲ ਕਰ ਵੀ ਤੂੰ ਵੀ ਰੋਜ਼ਾਨਾ ਪਰਮਾਤਮਾ ਨੂੰ ਚੇਤੇ ਕਰਦਾ ਜਾਂ ਨਹੀਂ ਕਰਦਾ।
ਆਠ ਪਹਿਰ ਪ੍ਰਭ ਆਪਣਾ ਧਿਆਈ ਹੈ।
ਕਈ ਬੰਦੇ ਕਹਿਣਗੇ ਦੁਪਹਿਰੇ ਜਪਜੀ ਸਾਹਿਬ ਪੜ੍ਹੀ ਜਾਂਦਾ। ਦੱਸੋ ਵੀ ਜਪਜੀ ਸਾਹਿਬ ਕੋਈ ਗ੍ਰਹਿਣ ਕਰਦਾ ਦੁਪਹਿਰੇ? ਜੇ ਜਪਜੀ ਆਪਾਂ ਦੁਪਹਿਰ ਦੇ ਟਾਈਮ ਤੇ ਪਾਣੀ ਪੀ ਸਕਦੇ ਹਾਂ, दोपहर के टाइम से रोटी खा सकते हैं, दोपहर के टाइम से आराम कर सकते हैं, तो भगवान के नाम का भला कितने लिखा भी दोपहर के टाइम से जपजी साहब का पाठ नहीं हो सकता। बहाने ने साडे इनू कहिंदे लेम एक्सक्यूज लंगड़ा बहाना भी चलो इस बहाने ना जपजी साहब दोपहर तो आप छुट्टी हो जाऊ ना। नहीं नहीं मेरे पातशाह कहिंदे आठ पैर प्रभ अपना त्याईए उस वाहगुरू नूं अठे पैर अपना जान करके चेते करिए त्याईए तो भाव अंतर आत्मा तो चेते करिए
गुर प्रसाद पाओ तरिए
इनू गुरमुखा लाभ यह होएगा भी जेड़ा ये भय तक संसार है जेड़ा तैनू डराउंदा ना ये गुरु की कृपा के मुताबिक गुरु की रहमत नाल इस भय दैग संसार तो तर जाएगा तर जाओगे।
आप त्याग होई है सब रीणा
आखिरकार वो तरीका केड़ा तरन का ते मेरे पातशाह कहिंदे अपना आपा भाव त्याग के एक कमालिए वाले संत होए ने उन्हां को जम्मू का राजा प्रताप सिंह गया ते कहिंदा जी मैं जम्मू का राजा प्रताप सिंह तो संत कहिंदे होवेगा अपने घर सी पराजे तो की लैना उहदा मत्था ठणकिया मुड़ के अगले दिन सुनिया भेजा जी जम्मू तो प्रताप सिंह तुहाडे दर्शन करना चाहुंदा कहिंदे जी आया नूं वो राजा कहिंदा जी कल मैं सुनिया भेजा सी तुसीं मैनूं जवाब दिता ते अज किवें कहिंदे तेरे च घर राजा पुणाड़िया सी। इस प्रकार मेरे पातशाह कहिंदे आप त्याग होइए सब रेड़ा ये सारा शब्द ही अर्दा यो है कि अपनी मैं अपनी विद्या अपना रूप अपना गुण जड़ा है ये सारा कुछ त्याग करके सारिया की चरण धूड़ बनी है
जीव त्यायो मरी है।
भाई साहब भाई गुरदास जी ने कहा है मुर्दा होए मुरीद ना गलनी होवना जीव त्या इं मरीए तू भावे जीवित भाव तू मरना ताण होंदे हुए नताणा माण होंदे हुए नमाणा ਇਹ ਮੁਰਦੇ ਨਾਲ ਕਿਉਂ ਤਸ਼ਬੀਹ ਦਿੱਤੀ ਹੈ ਇਹਦਾ ਗੁਰਮੁਖੋ ਕਾਰਨ ਇਹ ਹੈ ਵੀ ਜਿਹੜਾ ਮੁਰਦਾ ਨਾ ਉਹਦੇ 'ਤੇ ਆਪਾਂ ਗੁਲਾਬੀ ਰੰਗ ਦਾ ਖੱਫਣ ਪਾ ਦਈਏ ਉਹਦੇ 'ਤੇ ਚਿੱਟਾ ਪਾ ਦਈਏ ਉਹਦੇ 'ਤੇ ਹੋਰ ਕੱਪੜਾ ਪਾ ਦਈਏ ਉਹਨੇ ਕਦੇ ਨਹੀਂ ਆਖਿਆ ਵੀ ਮੈਨੂੰ ਇਉਂ ਨਾ ਕਰੋ ਉਹਦੇ 'ਤੇ ਪਾਣੀ ਦੀਆਂ ਕੋਈ ਪੰਜ ਬਾਲਟੀਆਂ ਪਾ ਦੇ ਕੋਈ ਦੋ ਪਾ ਦੇ ਕਿਸੇ ਦਹੀਂ ਨਾਲ ਨਵਾ ਦਿੱਤਾ ਕਿਸੇ ਨੇ ਸਾਬਣ ਲਾ ਦਿੱਤਾ ਕਦੇ ਮੁਰਦੇ ਨੇ ਆਖਿਆ ਵੀ ਮੈਂ ਦਹੀਂ ਨਹੀਂ ਪਾਉਣਾ ਮੈਨੂੰ ਸਮੈਲ ਆਉਂਦੀ ਹੈ ਇਹਦੇ ਤੋਂ ਭਾਵ ਇਹ ਹੈ ਕਿ ਜੋ ਕੁਝ ਹੁੰਦਾ ਨਾ ਇਹਦੀ ਵਿਆਖਿਆ ਬਾਬੇ ਫਰੀਦ ਜੀ ਨੇ ਬੜੀ ਸੁੰਦਰ ਕੀਤੀ ਸ਼ਲੋਕ ਵਿੱਚ ਉਹ ਕਹਿੰਦੇ ਜਿੱਤ ਰੱਬ ਰਜਾਏ ਵਹਿਣ ਤਦਾਉ ਗਾਉ ਕਰੇ ਕੰਧੀ ਵਹਿਣ ਨਾ ਢਾਏ ਤੋ ਵੀ ਲੇਖਾ ਦੇਵੜਾ ਇਹ ਬਾਬਾ ਫਰੀਦ ਜੀ ਨੇ ਪਾਕ ਪਟਣ ਦਰਿਆ ਦੇ ਕੰਢੇ ਤੇ ਖਲੋ ਕੇ ਦਰਿਆ ਨੂੰ ਸੰਬੋਧਨ ਕਰਕੇ ਆਖਿਆ ਭਰਿਆ ਇਹਨਾਂ ਕੰਢਿਆਂ ਨੂੰ ਨਾ ਢਾ ਤੈਨੂੰ ਵੀ ਲੇਖਾ ਦੇਣਾ ਪਵੇਗਾ ਜਿਹੜੇ ਪਾਸੇ ਰੱਬ ਚਲਾਉਂਦਾ ਉਧਰ ਚੱਲੀ ਚੱਲ ਆਪਾਂ ਰੱਬ ਦੀ ਮਰਜ਼ੀ ਮੁਤਾਬਕ ਨਹੀਂ ਚੱਲਦੇ ਆਪਾਂ ਤਾਂ ਕਹਿੰਦੇ ਬਦਲ ਦਿਆਂਗੇ ਸਾਰਾ ਕੁਝ ਹੀ ਆਪ ਤਿਆਗ ਹੋਈਏ ਸਭ ਰਹਿਣਾ ਜੀਵਤਿਆਂ ਇਉਂ ਮਰੀਏ ਸਾਰਾ ਕੁਝ ਛੱਡ ਕਰਕੇ ਆਪਣੇ ਜੀਵਤ ਭਾਵ ਤੋਂ ਮਰ ਕੇ ਆਪਣੀ ਮੈਂ ਨੂੰ ਮਾਰ ਕੇ ਜਦੋਂ ਹੋਵਾਂਗੇ ਤਾਂ ਸੰਸਾਰ ਸਾਗਰ ਤੋਂ ਤਰਨ ਦਾ ਵਸੀਲਾ ਬਣ ਜਾਏਗਾ
ਸਫਲ ਜਨਮ ਤਿਸ ਕਾ ਜਗ ਭੀਤਰ
ਪੰਚਮ ਪਾਤਸ਼ਾਹ ਕਹਿੰਦੇ ਗੁਰਮੁਖੋ ਉਸ ਪਿਆਰੇ ਦਾ ਜਿਹੜਾ ਜਨਮ ਹੈ ਨਾ ਇਹ ਸੰਸਾਰ ਵਿੱਚ ਸਫਲਾ ਹੈ
ਸਾਧ ਸੰਗ ਨਾਉ ਜਾਪੇ
ਇਹਨਾਂ ਦਾ ਸਫਲਾ ਪਈ ਜਿਹਨਾਂ ਸਾਧ ਸੰਗਤ ਵਿੱਚ ਆ ਕਰਕੇ ਨਾਮ ਨੂੰ ਜਾਣਨਾ ਕੀਤਾ ਅਥਵਾ ਜੋ ਸਾਧ ਸੰਗਤ ਵਿੱਚ ਆ ਕਰਕੇ ਪਰਮਾਤਮਾ ਦੇ ਨਾਮ ਨੂੰ ਜਾਪੇ ਚਾਰਦੇ ਬੋਲਦੇ ਹਨ
ਸਗਲ ਮਨੋਰਥ ਤਿਸਕੇ ਪੂਰਨ
ਜਿੰਨੇ ਵੀ ਮਨੋਰਥ ਨੇ ਜਿਹੜੇ ਮਰਦੇ ਫੁਰਨੇ ਨੇ ਪੂਰੇ ਹੋ ਜਾਣਗੇ
ਜਿਸ ਦਇਆ ਕਰੇ ਪ੍ਰਭ ਆਪੇ
ਤੇ ਜਿਹਦੇ ਵਾਹਿਗੁਰੂ ਆਪ ਕਿਰਪਾ ਕਰਦੇ ਜਿਹਤੇ ਪਰਮੇਸ਼ਰ ਆਪਣੀ ਰਹਿਮਤ ਕਰ ਦੇਵੇ
ਦੀਨ ਦਇਆਲ ਕਿਰਪਾਲ ਪ੍ਰਭ ਸਵਾਮੀ ਤੇਰੀ ਸਰਣ ਦਇਆਲਾ
ਸੰਪਰਦਾ ਗਿਆਨੀਆਂ ਨੇ ਇਹਦੇ ਅਰਥ ਕੀਤੇ ਨੇ ਵਾਹਿਗੁਰੂ ਤੂੰ ਪਹਿਲਾਂ ਵੀ ਦਿਆਲੂ ਸੈਂ ਤੂੰ ਹੁਣ ਵੀ ਦਿਆਲੂ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਦਿਆਲੂ ਹੋਵੇਗਾ ਔਰ ਇਸ ਕਾਰਨ ਕਰਕੇ ਤੇਰੀ ਸ਼ਰਨ ਵਿੱਚ ਆਏ ਹਾਂ
ਕਰ ਕਿਰਪਾ ਆਪਣਾ ਨਾਮ ਦੀਜੈ
ਤੇਰੇ ਕੋਲ ਖੈਰ ਲੈਣ ਲਈ ਆਇਆ ਮੰਗਤਾ ਬਣ ਕੇ ਤੇ ਮੇਰੇ ਤੇ ਕਿਰਪਾ ਕਰ ਮੈਨੂੰ ਕੇਵਲ ਤੇ ਕੇਵਲ ਆਪਣੇ ਨਾਮ ਨਾਲ ਜੋੜ ਅਥਵਾ ਹੋਰ
ਨਾਨਕ ਸਾਦਰ ਵਾਲਾ।
ਮੈਂ ਪਰਮੇਸ਼ਰ ਦੇ ਪਿਆਰਿਆਂ ਦੀ ਚਰਨ ਧੂੜੀ ਬਣਿਆ ਰਹਾਂ। ਜਿਵੇਂ ਗੁਰਮੁਖੋ ਦੁੱਧ ਆਪਾਂ ਚੰਗਾ ਸਾਫ਼ ਲੈ ਲਈਏ ਤੇ ਕੁਦਰਤੀ ਤੌਰ ਤੇ ਭਾਂਡਾ ਮਿੱਟੀ ਦੇ ਤੇਲ ਵਾਲਾ ਹੋਵੇ ਤੇ ਦੁੱਧ ਬੇਸਵਾਦਾ ਹੋ ਜਾਂਦਾ ਹੈ। ਦੁੱਧ ਹੈ ਤਾਂ ਬੜਾ ਵਧੀਆ ਪਰ ਭਾਂਡਾ ਨਹੀਂ ਮਾਂਜਿਆ ਗਿਆ। ਇਸੇ ਪ੍ਰਕਾਰ ਸਾਡਾ ਤਨ ਜਿਹੜਾ ਇੱਕ ਭਾਂਡਾ ਹੈ ਤੇ ਇਸ ਭਾਂਡੇ ਨੂੰ ਅਸੀਂ ਜਿੰਨਾ ਚਿਰ ਨਿਮਰਤਾ ਦੇ ਨਾਲ ਮਾਂਜਿਆ ਨਾ ਉਹਨਾਂ ਚਿਰ ਪਰਮਾਤਮਾ ਦਾ ਨਾਮ ਰੂਪੀ ਦੁੱਧ ਕਿਵੇਂ ਟਿਕੇਗਾ। ਇਸ ਕਰਕੇ ਦੋ ਚੀਜ਼ਾਂ ਅਖੀਰਲੀ ਪੰਕਤੀ 'ਚ ਮੰਗੀਆਂ ਨੇ, ਕਰ ਕਿਰਪਾ ਆਪਣਾ ਨਾਮ ਦੀਜੇ, ਇੱਕ ਤਾਂ ਨਾਮ ਦਿਓ ਅਤੇ ਦੂਜਾ ਨਾਨਕ ਸਾਧਰ ਵਾਲਾ ਪਰਮੇਸ਼ਰ ਦੇ ਪਿਆਰਿਆਂ ਦੀ ਚਰਨ ਧੂੜ ਹੋਵਾਂ। ਪਰਮੇਸ਼ਰ ਦੇ ਪਿਆਰਿਆਂ ਦੀ ਚਰਨ ਧੂੜ ਤੋਂ ਪਾਵੇ ਮੇਰੇ ਅੰਦਰ ਨਿਮਰਤਾ ਆਵੇ ਅਤੇ ਜਿੰਨਾ ਚਿਰ ਨਿਮਰਤਾ ਨਹੀਂ ਆਉਂਦੀ ਉਹਨਾਂ ਚਿਰ ਭਗਵਾਨ ਦਾ ਨਾਮ ਨਹੀਂ ਜੇ ਟਿਕਣਾ, ਕਿਉਂਕਿ ਖਾਲੀ ਜਿਹੜਾ ਪਾਣੀ ਹੈ ਉਹ ਟਿੱਬਿਆਂ 'ਤੇ ਨਹੀਂ ਟਿਕਦਾ, ਉਹ ਖਾਨੀਵੇਂ ਥਾਂ 'ਤੇ ਆਉਂਦਾ। ਮੇਰੇ 'ਤੇ ਮਿਹਰ ਕਰ, ਮੇਰੇ ਅੰਤਰਾਤਮੇ ਨਿਮਰਤਾ ਆਵੇ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਧੰਨਵਾਦ, ਗੁਰੂ ਕਿਰ ਸੰਗਤਾਂ ਦਾ ਧੰਨਵਾਦ। ਗੁਰਮੁਖੋ ਹੁਣ ਮੇਰੀ ਡਿਊਟੀ 30 ਤਰੀਕ ਨੂੰ, ਕਿਉਂ ਕੱਲ੍ਹ ਸਿੰਘ ਸਾਹਿਬ ਨੇ ਮੇਰੇ ਨਾਲ ਡਿਊਟੀ ਬਿਟਾਈ, ਇਸ ਕਰਕੇ ਇੱਕ ਦਿਨ ਅੱਜ ਅਤੇ ਬਾਕੀ 30 ਮਈ ਨੂੰ ਗੁਰੂ ਪਾਤਸ਼ਾਹ ਕਿਰਪਾ ਕਰਨ ਆਪਾਂ ਫਿਰ ਗੁਰੂ ਸ਼ਬਦ ਦੀ ਵਿਚਾਰ ਕਰਾਂਗੇ। ਗੁਰੂ ਗੁਰੂ ਕੀ ਸੰਗਤ ਦਾ ਧੰਨਵਾਦ, ਫੁੱਲਾਂ ਚੁੱਕਾਂ ਦੀ ਮੁਆਫੀ।
ਦੀਨ ਦਿਆਲ ਕਿਰਪਾਲ ਪ੍ਰਭ ਸਵਾਮੀ ਤੇਰੀ ਸਰਨ ਦਿਆਲਾ, ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧੁ ਵਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।